गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सुभाग जी का सुधार हाथी बाबा नोत सिंह आप जी ने पढ़ के सरवण करा रहे सी। आओ उसका अगला हिस्सा सरवण करन की कोशिश करिए जी। 18वां अंक। डॉक्टर साहब जब घर पहुँचे तो जिलेदार का आदमी बैठा सी कि जिलेदार जी आपको याद करते हैं। डॉक्टर साहब गए, अज जिलेदार नू कुछ मुड़का बहुत पिया सी जिस तों घबरा रहा सी, पर असल विच उसका ताप टुटा सी ते उसकी कमजोरी सी। डॉक्टर साहब ने जाके डिठा, कुछ दवाई कुछ गर्म दुध दे के उसनू ठीक कर लिया। ये डॉक्टर का टोटका कमजोरी दे खूहे ढठे जिलेदार नू तट फट उसरगी दे गया ते उस उत्ते बड़ा असर कर गया। इस तों तीसरे दिन जिलेदार वल हो गया ते डॉक्टर साहब ने अज समा ताड़ के गलबात छेड़ी। डॉक्टर, जिलेदार जी, गुरु नानक साहब दे तुसी सिख तां नहीं पर उन्हां नू महापुरख तां मंदे हो। जिलेदार, सिख क्यों नहीं, मैं तां उन्हां नू अवतार मंदा हाँ ते जानदा हाँ कि वह बड़े ही पारे महापुरख होए हैं। डॉक्टर, आप नू पता है उन्हां दा ए वाक है, पढ़िया होवे गुनहगार तां ओमी साधना मारी है। जिलेदार, मैं सुनिया है और ये सोने दे हरफा नाल लिखण वाला है। डॉक्टर, मैं नहीं मनदा कि छड़े सोने दे हरफा नाल लिख छड़ना बस है। जिलेदार आश्चर्य हो के, क्यों? डॉक्टर, मैं सोना छड़ के जवाहरात नाल लिखिया देख के खुश होवां, पर उस तो उपरंत मैं ईमान दी स्याही नाल ते करनी यानी अमल दी कलम नाल दिल ते चित्रना ते हाथां ते छाप लाउणी चाहुंदा। जिलेदार, आपका मतलब है कि इस पर अमल होना चाहिए। डॉक्टर, जी हाँ। जिलेदार, फिर मेरा इतफाक है। डॉक्टर, खफे नहीं होना, मैं रुखा ते करड़ा आदमी हाँ, खरी खरी साफ कह दिया करदा हाँ। जिलेदार, रंग पीला पै के, क्यों खैर है? डॉक्टर, खैर का दी, आप जो बीमार से सो मेरे जाने उपर लिखे हुक्म दी सजा सी, जिस सजा दे भुगतण विच मैनू उस सजा का वक्त घटाउण विच मदद देनी पई है, पर फर्ज ए उसी। जिलेदार पीला होके, मैं नहीं समझिया। डॉक्टर, आपने गुनाह कीता, आप बीमार होए, पाप करन नाल आत्मा विच तोटा पैदा होंदा है, तोखला ते गिराव आउंदा है। मन जद तोखले ते तोटे यानी मनफी हालत विच जांदा है तां निर्बल हो जांदा है, ओ फिर शरीर दे स्नायु यानी नर्वस नूं पूरी ताकत नहीं दे सकदा, उन्हां दे ढिले हो जाण करके शरीर विच बीमारी दा मुकाबला करन दी ताकत घट जांदी है। ये गल हुण सिद्धी हो गई है कि हर बीमारी दा सामान साडे गिरद मौजूद है, जदों के साडे अंदरों साडी मुकाबला करन वाली ताकत घट गई उदों ही कोई ना कोई रोग बल पा जांदा है। शरीर विच कमजोरी आ जाण दे कारणां विचों वड्डा कारण मन दी निर्बलता ही है, जिस दे सबब ओ सूखम शक्तियां नाल शरीर नू बलवान करनो ढिला हो जांदा है। जे मन सच पर रहे, कांप ना खाए, तां उस विच ताकत रहिंदी है। सच ताकतवरां दा काम है ते सच पर खड़ो के निताणे ताकतवर हो जांदे हन। जदों के मन कोई माड़ा काम करदा है तां मैं माड़ा कीता है, ये ज्ञान उस विच तोटा पैदा करदा है और वह नीवां जिहा हो जांदा है। ये हालत उस विच नितानपुणा पा देंदी है। ये तोटे दे निके निके नुक्ते अंदर कठे हुंदे हुंदे मन दी उस ताकत नू कटा देंदे हैं जो शरीर नू बल देंदा है, जिस बल नाल के रोगां दे अवैवां नू शरीर आपे मार लैंदा है। फिर सुरत तबाह हो के आदमी खिजू जिहा, ढठा जिहा, उदास जिहा, दबेल जिहा हो के जिंदगी दे दिन मोह माया विच जकड़िया रेड़ू दे टट्टू वांग मच मरिया जिहा होके बिताउंदा है। जिलेदार स्वा वर्गा रंग पलट के, मैं की पाप कीता है जो अज आप इस तरह समझा रहे हो? डॉक्टर, एक गरीब अराई ने जी जामा वेच के मिर्चा लाईया, तुसा उसका पानी दूसरे आदमी नू जिस दी सिफारिश तुसा पास पहुंची ते जो पटवारियां नू ते शायद तुहानू भी गफे दे सकदा सी पानी दे दिता, तुसा हक वाले दा हक गुआ दिता, ये पाप कीता। तुसी वक्त दी सरकार ने धर्म न्यां ते बिठाए अते तुसाडे हाथ तकड़ी दिती गई कि तुसी पढ़े होए ते लायक समझे गए, पर तुसा काणी वण शुरू कीते। ਠੂੰਗੇ ਮਾਰਨੇ ਆਰੰਭ ਦਿੱਤੇ, ਹੱਕ ਵੰਜਾ ਸਿੱਟੇ। ਇਹਨਾਂ ਨਾ ਸੋਚਿਆ ਕਿ ਇੱਕ ਟੱਬਰ ਬਰਬਾਦ ਹੋ ਜਾਏਗਾ। ਮਿਰਚਾਂ ਮਰ ਗਈਆਂ ਤਾਂ ਘਰ ਦੇ ਟੱਗੇ ਵੇਚ ਕੇ ਵੀ ਉਸਦਾ ਖੇੜਾ ਨਾ ਛੁੱਟੇਗਾ, ਫਿਰ ਟੁੱਕ ਕਿੱਥੋਂ ਖਾਣਗੇ? ਪਿੰਡ ਦਾ ਵਾਸਤੇ ਦਸਾਂ ਨਵਾਂ ਦੀ ਕਮਾਈ ਛੱਡ ਕੇ ਰੁਲਣਗੇ, ਜਾਂ ਸ਼ਹਿਰੀ ਜਾ ਕੇ ਨੌਕਰੀਆਂ ਕਰਨਗੇ, ਜਾਂ ਚੋਰੀ ਚਕਾਰੀ ਵਿੱਚ ਪੈ ਜਾਣਗੇ। ਦੱਸੋ, ਤੁਹਾਡੀ ਕਾਣੀ ਵਣ ਦਾ ਕੀ ਫਲ ਹੋਵੇਗਾ? ਜ਼ਿਲ੍ਹੇਦਾਰ ਦਾ ਰੰਗ ਕਾਲਾ ਪੈ ਗਿਆ ਅਤੇ ਫਿਰ ਚਿੱਟਾ ਫਟਕ ਹੋ ਗਿਆ। ਉਹ ਆਪਣੇ ਆਪ ਨੂੰ ਵੱਡੀ ਹੋਰਾ ਨਹੀਂ ਦੱਸਿਆ ਕਰਦਾ ਸੀ ਅਤੇ ਡਾਕਟਰ ਨੇ ਕੋਰਾ ਸੱਚ ਮੂੰਹ 'ਤੇ ਮਾਰੇ। ਡਾਕਟਰ, ਆਪ ਚੁੱਪ ਕਿਉਂ ਹੋ ਗਏ? ਮੈਂ ਕੋਈ ਵੈਰ ਨਾਲ ਗੱਲ ਨਹੀਂ ਕਰ ਰਿਹਾ। ਜਿਸ ਤਰ੍ਹਾਂ ਮੈਂ ਆਪਦਾ ਸਰੀਰ ਰਾਜ਼ੀ ਕੀਤਾ ਹੈ, ਉਸੀ ਤਰ੍ਹਾਂ ਆਪਦਾ ਮਨ ਰਾਜ਼ੀ ਕਰਨਾ ਚਾਹੁੰਦਾ ਹਾਂ। ਜਿਵੇਂ ਸਰੀਰ ਦਾ ਰੋਗ ਮੈਨੂੰ ਦੱਸ ਕੇ ਸ਼ਰਮਿੰਦੇ ਨਹੀਂ ਹੋਏ, ਇਸੇ ਤਰ੍ਹਾਂ ਮਨ ਦੇ ਰੋਗ ਦੇ ਪਤਾ ਲੱਗ ਜਾਣ ਤੋਂ ਸ਼ਰਮ ਨਾ ਕਰੋ। ਮੈਂ ਮਿੱਤਰ ਹਾਂ, ਦੋਖੀ ਨਹੀਂ। ਮੈਂ ਤੁਸਾਂ ਦਾ ਭਲਾ ਚਿੱਤ ਵਰਿਆ ਹਾਂ। ਇਹ ਮੇਰਾ ਭੈੜਾ ਸੁਭਾਅ ਹੈ ਕਿ ਮੈਂ ਖਰੀ ਗੱਲ ਮੂੰਹ 'ਤੇ ਕਰ ਦਿੰਦਾ। ਜ਼ਿਲ੍ਹੇਦਾਰ ਅੜ ਅੜ ਕੇ, ਡਾਕਟਰ ਜੀ, ਸੱਚ ਇਹ ਹੈ ਕਿ ਮੈਂ ਵੱਡੀ ਨਹੀਂ ਖਾਧੀ, ਪਟਵਾਰੀ ਦਾ ਪਤਾ ਨਹੀਂ, ਪਰ ਸਿਫਾਰਿਸ਼ ਮੈਂ ਮੰਨੀ ਹੈ ਅਤੇ ਜ਼ਰੂਰ ਮੰਨੀ ਹੈ। ਕੰਬੋਆਂ ਦਾ ਮੁੰਡਾ ਤਹਿਸੀਲਦਾਰ ਹੈ ਅਤੇ ਮੈਨੂੰ ਉਸਦਾ ਲਿਹਾਜ਼ ਸੀ। ਡਾਕਟਰ, ਇਹ ਦੱਸੋ ਕਿ ਇਹ ਗਲਤੀ ਸੀ ਕਿ ਨਹੀਂ? ਜ਼ਿਲ੍ਹੇਦਾਰ, ਸੀ ਤਾਂ ਸਹੀ, ਪਰ ਵਰਤਾਰਾ ਇਹੋ ਹੈ, ਲਿਹਾਜ਼ ਰੱਖੇ ਕੰਮ ਆਉਂਦੇ ਹਨ। ਸਾਰੇ ਅਹੁਦੇਦਾਰ ਇੱਕ ਦੂਜੇ ਦਾ ਮੁਲਾਇਜ਼ਾ ਰੱਖਦੇ ਹਨ, ਪਤਾ ਨਹੀਂ ਕਿਸ ਵੇਲੇ ਕਿਸ ਨੂੰ ਕਿਸ ਦੀ ਲੋੜ ਪੈ ਜਾਣੀ ਹੈ। ਡਾਕਟਰ, ਠੀਕ ਹੈ, ਪਰ ਸੱਚ ਦੇ ਤੱਕੜ ਨੇ ਤਾਂ ਲਿਹਾਜ਼ ਨਹੀਂ ਕਰਨਾ। ਉਸ ਤੱਕੜ ਪਰ ਦਾਤੇ ਨੇ ਲਿਖ ਦਿੱਤਾ ਹੈ ਕਿ ਪੜਿਆਂ ਦਾ ਗੁਨਹਗਾਰ ਹੋਣਾ ਬੜਾ ਹੀ ਬੁਰਾ ਹੈ। ਉਹ ਤਾਂ ਪੜ੍ਹੇ ਹੋਏ ਦੀ ਤਾਰੀਫ ਇਹ ਕਰਦੇ ਹਨ, ਸੱਤੀ ਪੈਰੀ ਸਤ ਪਲਾ, ਬਈਏ ਪੜਿਆਂ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਪੜਿਆ ਉਹ ਹੈ ਜਿਸ ਦੇ ਪਾਸ ਬੈਠਿਆਂ ਸਾਡੀ ਕੂੜ ਦੀ ਰਾਸ ਕੱਟੇ ਅਤੇ ਪਾਪ ਪੁੰਨ ਦੀ ਵਿਚਾਰ ਵਧੇ, ਅਤੇ ਇੱਥੇ ਉਲਟ ਹੋ ਗਿਆ। ਫਿਰ ਗੁਰੂ ਜੀ ਨੇ ਫਰਮਾਇਆ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜ਼ਿਲ੍ਹੇਦਾਰ, ਮੈਂ ਕਦੇ ਇੰਨੀ ਉੱਚੀ ਵਿਚਾਰ ਨਹੀਂ ਸੀ ਕੀਤੀ। ਸਾਰਾ ਦਿਨ ਕੰਮਾਂ ਕਾਜਾਂ ਦੇ ਰੱਟੇ ਵਿੱਚ ਪਿਆ, ਸਹਿਜ ਸੁਭਾਅ ਸਮਾਂ ਲੰਘ ਜਾਂਦਾ ਹੈ ਅਤੇ ਰੋਜ਼ ਦੇ ਕੰਮ ਤੁਰੇ ਰਹਿੰਦੇ ਹਨ, ਕਦੇ ਵਿਚਾਰ ਨਹੀਂ ਸੀ ਫੁਰੀ। ਡਾਕਟਰ, ਵਿਚਾਰ ਤੋਂ ਬਿਨਾਂ ਤਾਂ ਆਦਮੀ ਪਸ਼ੂ ਹਨ, ਮਨੁੱਖ ਵਿੱਚ ਵਿਚਾਰ ਦਾ ਹੀ ਤਾਂ ਵਾਧਾ ਹੈ। ਇਸ ਕਰਕੇ ਸਤਿਗੁਰ ਨੇ ਕਿਹਾ ਹੈ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਹੁਣ ਸਿਕਦਾਰ ਵਿੱਚ ਨਿਆਂ ਜੇ ਨਹੀਂ ਵਸਦਾ ਤਾਂ ਸਿਕਦਾਰ ਕਾਹਦਾ, ਅਤੇ ਸਿਕਦਾਰ ਵਿੱਚ ਨਿਆਂ ਕਿਸ ਤਰ੍ਹਾਂ ਵਸੇ ਜੇ ਉਹ ਵਿਚਾਰ ਨੂੰ ਕੰਮ ਵਿੱਚ ਹੀ ਨਾ ਲਿਆਵੇ? ਤਾਂ ਜੇ ਵਿਚਾਰ ਕਰਨੀ ਨਹੀਂ, ਨਿਆਂ ਵਰਤਣਾ ਨਹੀਂ, ਤਾਂ ਜਿਹਾ ਪਸ਼ੂ ਤਿਹਾ ਮਨੁੱਖ। ਜ਼ਿਲ੍ਹੇਦਾਰ ਤ੍ਰਭਕ ਕੇ, ਇਨਸਾਨ ਪਸ਼ੂ? ਡਾਕਟਰ, ਹੋਰ ਕੀ, ਜੋ ਧੱਕਾ ਕਰਦਾ ਹੈ, ਢੁੱਡ ਮਾਰਦਾ ਹੈ, ਪਸ਼ੂ ਹੈ, ਚਾਹੇ ਉਸਨੂੰ ਪੂੰਛ ਅਤੇ ਸਿੰਘ ਹੈਨ ਚਾਹੇ ਨਹੀਂ ਹੈ। ਜ਼ਿਲ੍ਹੇਦਾਰ ਤਿਊੜੀ ਵੱਟ ਕੇ, ਫਿਰ ਡਾਕਟਰ ਜੀ, ਤੁਸੀਂ ਆਖ ਤਾਂ ਸੱਚ ਰਹੇ ਹੋ, ਪਰ ਮੇਰਾ ਜੀ ਪਸੰਦ ਨਹੀਂ ਕਰ ਰਿਹਾ ਸਖਤੀ ਦੀ ਗੱਲ। ਡਾਕਟਰ, ਇਹ ਠੀਕ ਹੈ ਕਿ ਆਪ ਦਾ ਜੀ ਪਸੰਦ ਨਹੀਂ ਕਰ ਰਿਹਾ, ਪਰ ਮੈਨੂੰ ਕੀ, ਇਹ ਇੱਕ ਰੋਗ ਹੈ ਕਿ ਮਨੁੱਖ ਜ਼ਿੰਮੇਵਾਰੀ ਦੀ ਥਾਵੇਂ ਆ ਕੇ ਫਿਰ ਨਿਆਂ ਨਾ ਕਰੇ, ਅਤੇ ਮੈਂ ਇਸ ਰੋਗ ਦਾ ਕੋੜਾ ਦਾਰੂ ਪਿਆ ਦਿੰਦਾ। ਜ਼ਿਲ੍ਹੇਦਾਰ, ਖਿਮਾ ਕਰਨੀ, ਜੇ ਆਪ ਨੂੰ ਉਹਨਾਂ ਦੀ ਖਾਤਰ ਮਨਜ਼ੂਰ ਹੈ, ਮੇਰਾ ਮਤਲਬ ਹੈ ਖੈਰੇ ਔਰਾਂ ਦਾ, ਤਾਂ ਪਾਣੀ ਅੱਜੋ ਮਿਲ ਜਾਏਗਾ। ਡਾਕਟਰ, ਜਿਸ ਲਿਹਾਜ਼ ਮੁਲਾਇਜ਼ੇ ਵਿੱਚ ਤੁਸੀਂ ਪਾਣੀ ਬੰਦ ਕੀਤਾ ਹੈ, ਉਸ ਲਿਹਾਜ਼ ਮੁਲਾਇਜ਼ੇ ਵਿੱਚ ਮੈਂ ਜਾਰੀ ਕਰਵਾਇਆ ਨਹੀਂ ਚਾਹੁੰਦਾ। ਇਉਂ ਤਾਂ ਤੁਸਾਨੂੰ ਲਿਹਾਜ਼ ਦਾ ਸੁਭਾਅ ਵੀ ਰਿਹਾ ਨਾ, ਲਿਹਾਜ਼ ਪਿਆ ਤਾਂ ਨੇਕੀ ਕਰ ਲਈ, ਲਿਹਾਜ਼ ਪਿਆ ਤਾਂ ਬਦੀ ਕਰ ਲਈ। ਪਾਪ ਪੁੰਨ ਦਾ ਵਿਚਾਰ, ਜੋ ਪੜ੍ਹੇ ਲਿਖੇ ਦਾ ਫਰਜ਼ ਹੈ, ਉਹ ਤਾਂ ਪ੍ਰਾਪਤ ਨਾ ਹੋਇਆ। ਮੈਂ ਚਾਹੁੰਦਾ ਹਾਂ ਤੁਸੀਂ ਆਪਣਾ ਧਰਮ ਯਾਨੀ ਫਰਜ਼ ਪਛਾਣੋ। ਜਿਸ ਅੱਖ ਨਾਲ ਕੰਬੋ ਤੱਕੇ, ਜੇ ਉਸੇ ਨਾਲ ਅਰਾਈ ਤੱਕੋ, ਪੂਰਾ ਤੋਲੋ, ਹੱਕ ਨਾ ਗਵਾਓ। ਅਰਾਈ ਮੇਰੇ ਸਾਕ ਨਹੀਂ, ਮੇਰੇ ਮਜ਼ਹਬ ਦੇ ਨਹੀਂ, ਕੰਬੋ ਮੇਰੇ ਵੈਰੀ ਨਹੀਂ। ਮੈਂ ਤਾਂ ਇਹ ਚਾਹੁੰਦਾ ਹਾਂ ਕਿ ਤੁਹਾਡੇ ਹੱਥ ਇੱਕ ਤਾਕਤ ਆਈ ਹੈ, ਉਸਨੂੰ ਠੀਕ ਤਰ੍ਹਾਂ ਵਰਤੋ। ਤਾਕਤ ਜਿੱਥੇ ਹੁੰਦੀ ਹੈ, ਉੱਥੇ ਉਸਦੀ ਵਰਤੋਂ ਧੱਕੇ ਵਾਲੀ ਹੋ ਜਾਂਦੀ ਹੈ। ਹਾਂ, ਤਾਕਤ ਚਾਹੀਦੀ ਹੈ ਧੱਕੇ ਖੋਰਾਂ ਤੋਂ ਨਿਆਂ ਕਰਾਉਣ ਲਈ, ਪਰ ਜੇ ਧੱਕੇ ਖੋਰਾਂ ਦੀ ਮਦਦ ਕਰੇ ਤਾਂ ਇਸ ਨਾਲ ਮਨੁੱਖ ਜਾਤੀ ਦਾ ਸੁੱਖ ਨਹੀਂ ਨਿਕਲਦਾ। ਧੱਕਾ ਤੁਹਾਨੂੰ ਤਦ ਤੱਕ ਚੰਗਾ ਲੱਗੇਗਾ ਜਦ ਤੱਕ ਕਿ ਦੂਜੇ ਪਰ ਕਰਦੇ ਹੋ। ਜਦੋਂ ਤੁਹਾਡੇ ਉੱਤੇ ਧੱਕਾ ਆ ਹੋਵੇਗਾ ਤਦੋਂ ਤੁਸੀਂ ਧੱਕੇ ਤੋਂ ਘਬਰਾਓਗੇ। ਜ਼ਰਾ ਕੁ ਸੋਚੋ ਤਾਂ, ਜੇ ਅਰਾਈ ਮੁਹਤਮਿਮ ਸਾਹਿਬ ਪਾਸ ਜਾਵੇ ਜਾਂ ਤੁਹਾਡੇ 'ਤੇ ਅਰਜ਼ੀ ਪਾਵੇ ਅਤੇ ਅੱਗੇ ਕੋਈ ਇਨਸਾਫ ਵਾਲਾ ਬੰਦਾ ਹੋਵੇ ਤਾਂ ਸਾਬਤ ਹੋਊ ਕਿ ਨਾ ਕਿ ਤੁਹਾਡਾ ਪਾਣੀ ਬੰਦ ਕਰਨਾ ਕਾਨੂੰਨ ਦੇ ਵਿਰੁੱਧ ਸੀ। ਜ਼ਿਲ੍ਹੇਦਾਰ, ਹੈ ਤਾਂ ਠੀਕ ਪਰ ਸਾਡੇ ਹੱਥ ਬਹੁਤ ਨਾੜਾਂ ਹਨ। ਡਾਕਟਰ, ਪਰ ਜੇ ਕੋਈ ਅਫਸਰ ਤੁਹਾਡਾ ਨਬਜ਼ ਸ਼ਨਾਸ ਹੋਵੇ ਅਤੇ ਇਨਸਾਫ ਪਰ ਤੁਲ ਪਵੇ ਤਦ ਫਿਰ। ਜ਼ਿਲ੍ਹੇਦਾਰ, ਫਿਰ ਐਸੇ ਵੇਲਿਆਂ 'ਤੇ ਕੋਈ ਪੇਸ਼ ਨਹੀਂ ਜਾਂਦੀ, ਪਰ ਐਸੇ ਹਾਕਮ ਬਹੁਤ ਥੋੜ੍ਹੇ ਹਨ ਜੋ ਅਸਾਂ ਲਿਖਿਆ ਉਸ ਪਰ ਤੁਰ ਤੱਕ ਦਸਖਤ ਹੁੰਦੇ ਚਲੇ ਜਾਂਦੇ। ਡਾਕਟਰ, ਫਿਰ ਕੀ ਹੋਇਆ? ਬੇਇਨਸਾਫ਼ੀ ਹੀ ਹੋਈ ਨਾ। ਜ਼ਿਲ੍ਹੇਦਾਰ, ਇਹ ਤਾਂ ਸੱਚ ਹੈ, ਹੁਣ ਆਪ ਹੁਕਮ ਕਰੋ। ਡਾਕਟਰ, ਹੁਕਮ ਮੈਂ ਨਹੀਂ ਕਰਨਾ, ਮੈਂ ਤਾਂ ਤੁਹਾਡੇ ਅੰਦਰ ਸੁਰਜੀਤਾਈ ਪੈਦਾ ਕਰਨੀ ਹੈ ਕਿ ਤੁਸੀਂ ਪ੍ਰਤੀਤ ਕਰੋ ਕਿ ਤੁਸੀਂ ਪਸ਼ੂ ਨਹੀਂ ਮਨੁੱਖ ਹੋ। ਮਨੁੱਖ ਦਾ ਪਹਿਲਾ ਧਰਮ ਹੈ ਦੁੱਖ ਨਾ ਦੇਈ ਕਿਸੇ ਜੀ ਪਤ ਸਿਉਂ ਕਰ ਜਾਓ, ਅਤੇ ਇਸ ਮਨੋਰਥ ਦਾ ਸਾਧਨ ਹੈ ਇਨਸਾਫ ਸੱਚ ਅਤੇ ਧਰਮ। ਸੋ ਸਦਾ ਇਨਸਾਫ ਕਰੋ। ਖੈਰੇ ਦਾ ਜੇ ਹੱਕ ਹੈ ਤਾਂ ਪਾਣੀ ਦਿਓ, ਜੇ ਨਹੀਂ ਹੱਕ ਤਾਂ ਤੁਸੀਂ ਕਿਸੇ ਹੋਰ ਦਾ ਹੱਕ ਗੁਆਏ ਬਾਜ ਜੇ ਕਿਸੇ ਤਰ੍ਹਾਂ ਮਿਹਰ ਕਰਕੇ ਉਸਨੂੰ ਤਬਾਹੀ ਤੋਂ ਬਚਾ ਸਕਦੇ ਹੋ ਤਾਂ ਵੀ ਬਚਾਓ। ਜੇ ਕੁਛ ਨਹੀਂ ਹੋ ਸਕਦਾ ਤਾਂ ਵਾਹਿਗੁਰੂ ਦੀ ਰਜ਼ਾ ਹੈ ਅਤੇ ਸਭ 'ਤੇ ਮੰਨਣੀ ਹੈ, ਪਰ ਇਹ ਤਾਕੀਦ ਹੈ ਕਿ ਮੇਰੇ ਲਿਹਾਜ਼ ਕਰਕੇ ਕੁਛ ਨਹੀਂ ਕਰਨਾ। ਮੈਂ ਤੁਹਾਥੋਂ ਆਪਣੇ ਮੁਲਾਇਜ਼ੇ ਕਰਕੇ ਨੇਕ ਕੰਮ ਨਹੀਂ ਕਰਵਾਇਆ ਚਾਹੁੰਦਾ। ਮੈਂ ਤੁਹਾਡੇ ਵਿੱਚ ਸਦਾ ਲਈ ਨੇਕੀ ਕਰਨ ਦੀ ਸੁਰਤ ਪੈਦਾ ਕਰਨੀ ਚਾਹੁੰਦਾ ਹਾਂ। ਇਸ ਦਾ ਫਲ ਇਹ ਹੋਵੇਗਾ ਕਿ ਤੁਹਾਡਾ ਮਨ ਖੁਸ਼ ਰਹੇਗਾ, ਸਰੀਰ ਸੁਖੀ ਰਹੇਗਾ ਅਤੇ ਅੱਗਾ ਵੀ ਸੋਰੇਗਾ। ਜ਼ਿਲ੍ਹੇਦਾਰ ਅਤੇ ਡਾਕਟਰ ਇਸ ਵੇਲੇ ਬੜੇ ਖੁੱਲ੍ਹੇ ਵਿਹੜੇ ਵਿੱਚ ਪਿੱਪਲ ਦੀ ਛਾਵੇਂ ਬੈਠੇ ਸਨ ਅਤੇ ਗੱਲਾਂ ਕਰਦੇ ਆਪੋ ਵਿੱਚ ਰੁੱਝ ਰਹੇ ਸਨ। ਅਚਾਨਕ ਇੱਕ ਭਾਰੀ ਰੋਪ ਅਤੇ ਤੇਜ਼ ਵਾਲੀ ਸੂਰਤ ਜਿਸਦੇ ਲੂਹਾਂ ਵਿੱਚ ਬਲ ਦੀ ਫੁਹਾਰ ਅਤੇ ਪਿਆਰ ਦੀ ਸੁਗੰਧ ਸੀ ਆ ਗਈ ਅਤੇ ਜ਼ਿਲ੍ਹੇਦਾਰ ਦੇ ਮੋਢੇ 'ਤੇ ਹੱਥ ਮਾਰ ਕੇ ਬੋਲੀ, ਪਾਪ ਕਰੇ ਦੜ ਸਰ ਪਰਮ ਉੱਠੇ, ਪਾਪ ਕਰੇ ਦੜ ਸਰ ਪਰਮ ਉੱਠੇ। ਇਹ 5-4 ਵਾਰੀ ਇਸ ਜ਼ੋਰ ਨਾਲ ਕਿਹਾ ਗਿਆ ਕਿ ਜ਼ਿਲ੍ਹੇਦਾਰ ਬੇਹੋਸ਼ ਹੋ ਕੇ ਟਹਿ ਪਿਆ। ਡਾਕਟਰ ਅਦਬ ਭੈਣ ਨਾਲ ਸਿਰ ਨੋੜਾ ਕੇ ਖੜ੍ਹਾ ਹੋ ਗਿਆ, ਨੈਣ ਮਿਟ ਗਏ ਅਤੇ ਦੂਸਰੀ ਪਲ ਵਿੱਚ ਉਹ ਸੂਰਤ ਗਾਇਬ ਸੀ। ਪਰ ਡਾਕਟਰ ਨੇ ਆਪ ਨੂੰ ਪਛਾਣ ਲਿਆ ਸੀ। ਇਹ ਉਹ ਧਰਮ ਮੂਰਤੀ ਸਨ ਜਿਨ੍ਹਾਂ 'ਤੇ ਹਰ ਵੇਲੇ ਧਰਮ ਦੀ ਕਨਕੋਰ ਕਟਾ 6 ਬਰ ਲਾਈ ਰੱਖਦੀ ਸੀ, ਜਿਨ੍ਹਾਂ ਵਿੱਚ ਇੱਕ ਅਚਰਜ ਸੁਗੰਧੀ ਦਾ ਵਾਸ ਸੀ। ਹਾਂ, ਇਹ ਉਹ ਸਨ ਜਿਨ੍ਹਾਂ ਨੇ ਸੁਭਾਗ ਜੀ ਨੂੰ ਨਦੀ ਤੋਂ ਕੱਢ ਕੇ ਵਾਹਿਗੁਰੂ ਜੀ ਦੇ ਰਸਤੇ ਪਾਇਆ ਸੀ। ਬਾਬਾ ਕੇ ਡਾਕਟਰ ਸਭ ਇਸ ਮੂਰਤੀ ਤੋਂ ਵਰਸਾਏ ਹੋਏ ਸਨ। ਜ਼ਿਲ੍ਹੇਦਾਰ ਕੋਈ 5 ਮਿੰਟਾਂ ਬਾਅਦ ਹੋਸ਼ ਸੰਭਾਲ ਕੇ ਉੱਠਿਆ। ਉਸਦੀ ਕਾਇਆ ਪਲਟ ਚੁੱਕੀ ਸੀ, ਹੌਲਾ ਅਤੇ ਠੰਡਾ ਹੋ ਗਿਆ ਸੀ। ਜਿਸ ਤਰ੍ਹਾਂ ਮਿਰਚਾਂ ਦੇ ਬੁੱਕ ਉਸਦੇ ਲੂਹਾਂ ਵਿੱਚੋਂ ਕੱਢ ਕੇ ਕੋਈ ਮੱਖਣ ਲਾ ਗਿਆ ਹੈ, ਆਪਣਾ ਆਪ ਸੋਹਣਾ ਲੱਗਦਾ ਸੀ। ਜ਼ਮੀਨ ਆਸਮਾਨ ਪਿਆਰੇ ਦਿਸਦੇ ਸਨ, ਅੰਦਰ ਇੱਕ ਸੁੱਖ ਅਤੇ ਟਿਕਾਉ ਸੀ ਅਤੇ ਮੱਲੋ ਮੱਲੀ ਧੰਨ ਵਾਹਿਗੁਰੂ ਮੂੰਹ ਪਰ ਆਉਂਦਾ ਸੀ। ਜ਼ਿਲ੍ਹੇਦਾਰ ਉਥਾਰੇ ਦੱਬੇ ਅਤੇ ਸੁਰ ਤਬਾਹ ਹੋਏ ਨੂੰ ਇਸ ਰੰਗ ਦਾ ਕੀ ਥਾਉ ਸੀ? ਕਦੇ ਆਪੇ ਦਾ ਰਸ ਉਸਨੇ ਕਾਹਨੂੰ ਡਿੱਠਾ ਸੀ? ਇਸ ਸਵਾਦ ਵਿੱਚ ਉਹ ਨੈਣ ਭਰ ਭਰ ਡਾਕਟਰ ਵੱਲ ਤੱਕਦਾ ਸੀ ਅਤੇ ਬੋਲ ਨਹੀਂ ਸੀ ਸਕਦਾ। ਡਾਕਟਰ ਜੀ ਰਸੀਏ ਸਨ, ਗੁਰਸਿੱਖਾਂ ਗੁਰੂ ਤਾਰੂਆਂ ਦੇ ਜਾਣੂ ਸਨ। ਇਹਨਾਂ ਕਰਨੀ ਵਾਲੇ ਮਹਾਂਪੁਰਖਾਂ ਦੀ ਨਾਮ ਸ਼ਕਤੀ ਧਰਮ ਅਤੇ ਉੱਚੇ ਜੀਵਨ ਦੇ ਜਾਣੂ ਸਨ। ਉਹ ਖੁਸ਼ ਸਨ ਕਿ ਜ਼ਿਲ੍ਹੇਦਾਰ ਬਚ ਗਿਆ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ, ਗੁਰੂ ਪਾਵੇ ਤਾਂ ਕਿਨਕਾ ਏਕ ਜਿਸ ਜੀ ਬਸਾਵੇ ਵਾਲੀ ਗੱਲ ਹੋ ਗਈ ਹੈ। ਸੋ ਠੀਕ ਸੀ, ਜ਼ਿਲ੍ਹੇਦਾਰ ਨੂੰ ਆਪਣੇ ਕਰਮ ਬੁਰੇ ਹੋ ਕੇ ਦਿਸ ਰਹੇ ਸਨ ਅਤੇ ਸੱਚ ਦੀ ਸੁੰਦਰਤਾਈ ਦਾ ਝਲਕਾ ਵੱਜ ਰਿਹਾ ਸੀ। ਡਾਕਟਰ ਜੀ ਹੁਣ ਕੁਛ ਬੋਲਣਾ ਠੀਕ ਨਹੀਂ ਸਮਝਦੇ ਸਨ। ਉਹ ਆਪਣੇ ਵੈਰਾਗ ਅਤੇ ਪ੍ਰੇਮ ਭਰੇ ਰੰਗ ਵਿੱਚ ਸਹਿਜੇ ਸਹਿਜੇ ਤੁਰ ਪਏ। ਮਾੜਾ ਜਿਹਾ ਖਿਆਲ ਸੀ ਕਿ ਸ਼ਾਇਦ ਕਿਤੇ ਗੁਰੂ ਸਵਾਰੇ ਗੁਰਮੁਖ ਦੇ ਦਰਸ਼ਨ ਮੇਲੇ ਹੋ ਜਾਣਗੇ, ਪਰ ਘਰ ਅਪੜਦੇ ਤੱਕ ਡਾਕਟਰ ਜੀ ਆਪਣੇ ਨਾਮ ਦਾ ਆਨੰਦ ਲੈਂਦੇ ਚਲੇ ਗਏ, ਦਰਸ਼ਨ ਮੇਲੇ ਨਹੀਂ ਹੋਏ। ਸੰਝ ਵੇਲੇ ਆਪ ਬੈਰਿਸਟਰ ਨੂੰ ਵੇਖਣ ਗਏ ਤਾਂ ਡਿੱਠਾ ਕਿ ਖੈਰੇ ਦੀ ਪੈਲੀ ਵਿੱਚ ਪਾਣੀ ਜਾ ਰਿਹਾ ਹੈ ਅਤੇ ਇਹ ਵੀ ਪਤਾ ਲੱਗਾ ਕਿ ਜ਼ਿਲ੍ਹੇਦਾਰ ਦਾ ਚਪੜਾਸੀ ਆ ਕੇ ਲਾ ਗਿਆ ਹੈ ਤੇ ਦੇ ਵੀ ਕੋਈ ਬਚਤ ਦਾ ਵਾਧੂ ਪਾਣੀ ਗਿਆ ਹੈ। ਕਿਸੇ ਦੀ ਵਾਰੀ ਨਹੀਂ ਸੁਮਾਰੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।